ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਚੱਲ ਰਹੀ ਲੜੀਵਾਰ ਕਥਾ ਜੋ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਜਗ੍ਹਾ ਸਿੱਖੀ ਦਾ ਪ੍ਰਚਾਰ ਕੀਤਾ, ਸ਼ਬਦ ਦੇ ਨਾਲ ਸੰਗਤ ਨੂੰ ਜੋੜਿਆ ਥਾਂ ਥਾਂ। ਜੋ ਪਹਿਲਾਂ ਸੰਸਾਰ ਦੇ ਅੰਦਰ ਕੋਈ ਇੱਕ ਅੱਧਾ ਬੰਦਾ ਹੀ ਪਰਮਾਤਮਾ ਦਾ ਨਾਮ ਲੈਂਦਾ ਅਤੇ ਲੋਕ ਉਹਨੂੰ ਵੀ ਕਹਿੰਦੇ ਸੀ ਇਹ ਗਲਤ ਰਾਹ ਚੱਲ ਰਿਹਾ, ਇਹ ਕਿਉਂ ਨਹੀਂ ਮੰਨਦਾ ਕਿਸੇ ਫਲਾਣੇ ਟਿਮਕੇ ਨੂੰ, ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਦੁਨੀਆਂ ਦੀਆਂ ਅੱਖਾਂ ਖੋਲੀਆਂ ਕਿ ਜਿਹੜਾ ਅਸਲ ਮਾਲਕ ਹੈ ਸਾਡਾ, ਜਿਹਨੇ ਸਾਡਾ ਸਰੀਰ ਬਣਾਇਆ, ਧਰਤੀ ਬਣਾਈ, ਤਾਰੇ ਚੰਦਰਮਾ ਸਭ ਬਣਾਇਆ, ਪੰਜੇ ਤੱਤ ਬਣਾਏ ਨੇ, ਉਸ ਪਰਮਾਤਮਾ ਨਾਲ ਤੁਸੀਂ ਜੁੜੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਜੁੜਨ ਨਾਲ ਵੱਧ ਤੋਂ ਵੱਧ ਚਾਰ ਪਦਾਰਥ ਮਿਲ ਜਾਣਗੇ, ਪਰ ਮੁਕਤ ਨਹੀਂ ਹੋ ਸਕਦਾ ਜੀਵ ਅਤੇ ਆਤਮਕ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਬਾਹਰਲੇ ਪਦਾਰਥਾਂ ਨਾਲ, ਬਾਹਰਲੇ ਸਰੀਰ ਨੂੰ ਮਾੜਾ ਮੋਟਾ ਕਿਤੇ ਸੁੱਖ ਮਿਲ ਸਕਦਾ ਹੈ, ਬੰਧਨ ਮੁਕਤ ਹੋਣਾ, ਮੁਕਤ ਹੋਣਾ, ਪਰਮਾਤਮਾ ਨਾਲ ਮਿਲਣਾ, ਜੀਵ ਈਸ਼ ਦੀ ਭੇਤਾ ਕਰਨੀ, ਏਕਤਾ ਕਰਨੀ, ਇਹ ਮਹਾਰਾਜ ਨੇ ਆ ਕੇ ਸੰਸਾਰ ਦੇ ਅੰਦਰ ਚਾਨਣ ਪਾਇਆ ਸੰਸਾਰ ਦੇ ਵਿੱਚ। ਸੋ ਇੰਨੇ ਜਿੰਨੇ ਸ਼ਬਦ ਆਪਾਂ ਸ਼੍ਰਵਣ ਕਰਦੇ ਹਾਂ ਇਹਨਾਂ ਨੂੰ ਇਕੱਤਰ ਕਰਦਿਆਂ ਕਰਦਿਆਂ 239 ਸਾਲ ਲੱਗੇ ਦਸਾਂ ਸਰੂਪਾਂ ਦੇ। ਨੌਵੇਂ ਪਾਤਸ਼ਾਹ ਦੀ ਬਾਣੀ ਬਾਅਦ ਵਿੱਚ ਦਸਵੇਂ ਪਾਤਸ਼ਾਹ ਨੇ ਆ ਕੇ ਪਾਈ। ਸੋ ਇਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰਚਿਆ, ਕਥਾ ਕੀਤੀ, ਸੰਪੂਰਨਤਾ ਹੋਈ, ਤਾਂ ਜਾ ਕੇ ਫਿਰ ਆਪਾਂ ਨੂੰ ਸੰਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਨੇ। ਹੁਣ ਬੜੇ ਆਨੰਦ ਨਾਲ ਆਪਾਂ ਇੱਕ ਥਾਂ ਬੈਠ ਕੇ ਹੀ ਸਾਰਾ ਉਪਦੇਸ਼ ਸ਼੍ਰਵਣ ਕਰ ਰਹੇ, ਪਰ ਇਹਦੇ ਪਿੱਛੇ ਜਿੰਨੀ ਮਿਹਨਤ ਹੋਈ ਹੈ ਉਹ ਵੀ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਇਹ ਕਿੰਨੀ ਕਿਰਪਾ ਹੋਈ, ਮਹਾਰਾਜ ਨੇ ਸਾਡੇ ਲਈ ਕਿੰਨੀ ਮਿਹਨਤ ਕੀਤੀ ਹੈ। ਆਓ ਸ਼੍ਰਵਣ ਕਰਦੇ ਹਾਂ ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਘਰ ਚੌਥਾ, ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਰਤਨੀਆਂ ਵਾਸਤੇ ਹੁੰਦਾ ਹੈ। ਸੋ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਜਦੋਂ ਦੁਨੀਆਂ ਦੇ ਅੰਦਰ ਵਿਚਰ ਰਹੇ ਸੀ ਪ੍ਰਚਾਰ ਕਰਦੇ ਹੋਏ, ਕਹਿੰਦੇ ਨੇ ਬਾਹਰ ਦੇਸ਼ ਵਿੱਚ ਮਹਾਰਾਜ ਤੁਰੇ ਜਾ ਰਹੇ ਸੀ। ਸੋ ਕਿਸੇ ਥਾਂ 'ਤੇ ਜੀਵਾਂ ਨੂੰ ਬਹੁਤ ਦੁਖੀ ਦੇਖ ਕੇ, ਰੋਂਦਿਆਂ ਵੇਖ ਕੇ ਪੁੱਛਿਆ, ਤੁਸੀਂ ਦੁਖੀ ਕਿਉਂ ਬਈ, ਰੋ ਕਿਉਂ ਰਹੇ ਹੋ? ਲੋਕ ਕਹਿਣ ਲੱਗੇ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਬਰਸਾਤ ਨਾ ਹੋਣ ਕਰਕੇ ਸਾਰੇ ਕਿਤੇ ਕਾਲ ਪੈ ਗਿਆ ਅਤੇ ਇਸ ਵਾਰੀ ਸਾਡੀ ਫਸਲ ਨਹੀਂ ਹੋਈ, ਖਾਣ ਨੂੰ ਮਿਲ ਨਹੀਂ ਰਿਹਾ ਕੁਛ, ਭੁੱਖੇ ਮਰ ਰਹੇ ਹਾਂ, ਜੇ ਹੁਣ ਆਪ ਜੀ ਦੀ ਕਿਰਪਾ ਹੋ ਜੇ, ਬਰਸਾਤ ਹੋ ਜੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜੀ ਚੀਜ਼ ਦੁਨੀਆਂ ਨੂੰ ਦੇਣੀ ਸੀ ਪਹਿਲੇ ਸਰੂਪ ਤੋਂ ਦਸਵਿਆਂ ਤੱਕ, ਉਹ ਵੱਡੀ ਚੀਜ਼ ਸੀ ਪਰਮੇਸ਼ੁਰ ਦਾ ਭਾਣਾ। ਭਾਣਾ ਅੱਖਰ ਪਹਿਲਾਂ ਨਹੀਂ ਵਰਤਿਆ, ਭਾਣਾ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ। ਭਾਣੇ ਵਿੱਚ ਮਹਾਰਾਜ ਕਹਿੰਦੇ ਸੁੱਖ ਹੈ, ਤੁਸੀਂ ਉਹਦਾ ਭਾਣਾ ਮਿੱਠਾ ਕਰਕੇ ਮੰਨੀ ਜਾਵੋ, ਇਹੀ ਚੀਜ਼ ਵੱਡੀ ਹੁੰਦੀ, ਭਾਵੇਂ ਵੀ ਇਹਦੇ ਵਿੱਚ ਦੁਖੀ ਹੋਣਾ ਪੈਂਦਾ, ਪਰ ਜੇ ਉਹਦੇ ਭਾਣੇ ਅਨੁਸਾਰ ਚੱਲ ਪਈਏ ਫਿਰ ਵਾਹਿਗੁਰੂ ਕਿਰਪਾ ਕਰਦਾ। ਹੁਣ ਸਾਰੇ ਕਹਿਣ ਲੱਗੇ, ਇੰਨੇ ਦੁਖੀ ਹਾਂ, ਭਾਣਾ ਮੰਨਣ ਤੋਂ ਤਾਂ ਅਸਮਰੱਥ ਹੀ ਹੈ, ਤੁਸੀਂ ਕਿਰਪਾ ਕਰੋ, ਦਿਆਲੂ ਹੋ, ਦਇਆ ਦੇ ਘਰ 'ਚ ਆ ਕੇ ਵਰਖਾ ਕਰਵਾ ਦਿਓ। ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਵਚਨ ਨਹੀਂ ਕੀਤਾ ਕਿ ਹਾਂ ਮੈਂ ਵਰਖਾ ਕਰਵਾ ਦਿਆਂਗਾ, ਫਿਰ ਤਾਂ ਸਾਡਾ ਸਿਧਾਂਤ ਹੀ ਉਲਟ ਹੋ ਜਾਂਦਾ। ਸਤਿਗੁਰੂ ਜੀ ਨੇ ਕਿਹਾ ਅੱਛਾ ਕਰਤਾਰ ਅੱਗੇ ਆਪਾਂ ਬੇਨਤੀ ਕਰਕੇ ਦੇਖ ਲੈਂਦੇ। ਉਸ ਵਕਤ ਆਪ ਜੀ ਨੇ ਹੱਥ ਜੋੜੇ ਅਕਾਲ ਪੁਰਖ ਅੱਗੇ, ਤਰੀਕਾ ਦੱਸਣ ਆਇਆ ਅਕਾਲ ਪੁਰਖ ਆਪ ਹੀ ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਨੇ ਆਪਣਾ ਆਕਾਰ ਧਾਰਿਆ। ਕਈ ਲੋਕ ਕਹਿੰਦੇ ਨੇ ਨਿਰੰਕਾਰ ਤਾਂ ਆਕਾਰ ਨਹੀਂ ਧਾਰਦਾ, ਪਰ ਨਿਰੰਕਾਰ ਨੂੰ ਆਕਾਰ ਧਾਰਨ ਵਿੱਚ ਕੋਈ ਰੁਕਾਵਟ ਹੈ? ਕੋਈ ਰੋਕ ਸਕਦਾ ਉਹਨਾਂ ਨੂੰ? ਨਿਰੰਕਾਰ ਮਾਤਾ ਦੇ ਉਦਰ ਰਾਹੀਂ ਨਹੀਂ ਆਪਣਾ ਆਕਾਰ ਧਾਰਦਾ। ਊਂ ਤਾਂ ਜਦ ਜੀ ਚਾਹੇ ਜਿੱਥੇ ਚਾਹੇ ਕੋਈ ਵੀ ਰੂਪ ਬਣਾ ਕੇ ਉਹ ਕੰਮ ਸਵਾਰ ਦੇ ਭਗਤਾਂ ਦੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦੇਣ ਹਿੱਤ ਅਕਾਲ ਪੁਰਖ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ। ਬਹੁਤ ਬਰਸਾਤ ਹੋਈ, ਪਰ ਜਿਹੜਾ ਵੀ ਬੰਦਾ ਪਸ਼ੂ ਪੰਛੀ ਉਹ ਪਾਣੀ ਪੀਂਦਾ ਉਹ ਉੱਥੇ ਹੀ ਚੜ੍ਹਾਈ ਕਰ ਜਾਂਦਾ। ਹੁਣ ਮਹਾਰਾਜ ਨੇ ਕਿਹਾ ਸੀ ਕਿ ਮੀਂਹ ਨਾ ਪਵਾਓ, ਭਾਣੇ 'ਚ ਰਹੋ। ਹੁਣ ਤਾਂ ਬੰਦੇ ਘੱਟ ਮਰਨਗੇ, ਮੀਂਹ ਨਾਲ ਜ਼ਿਆਦਾ ਮਰ ਸਕਦੇ, ਕਿਉਂਕਿ ਉਸ ਪਾਣੀ ਦੇ ਵਿੱਚ ਕੋਈ ਜ਼ਹਿਰੀਲਾ ਤੱਤ ਹੋਣਾ ਜਿਹਦੇ ਕਰਕੇ ਮੀਂਹ ਨਹੀਂ ਸੀ ਪਾ ਰਹੇ ਕਰਤਾਰ ਕੇ, ਪਾਣੀ ਨਾਲ ਨੁਕਸਾਨ ਹੋ ਜਾਣਾ। ਐਸਾ ਵੀ ਹੋ ਜਾਂਦਾ ਕਈ ਵਾਰੀ, ਸਮੇਂ ਅਨੁਸਾਰ ਜ਼ਹਿਰੀਲੇ ਤੱਤ ਬਣ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਣੇ ਵਿੱਚ ਰਹੋ ਬਸ। ਉੱਥੇ ਸਤਿਗੁਰੂ ਮਹਾਰਾਜ ਨੇ ਜਿਹੜਾ ਸੰਗਤ ਨੂੰ ਉਪਦੇਸ਼ ਦਿੱਤਾ ਉਹ ਇਸ ਸ਼ਬਦ ਦੇ ਰਾਹੀਂ ਦਿੱਤਾ। ਇਹਦਾ ਸਿੱਧਾ ਭਾਵ ਵੀ ਅਤੇ ਅੰਤਰੀਵ ਭਾਵ ਵੀ ਅੰਦਰੋਂ ਦੱਸਦੇ ਨੇ ਕੀ ਹੈ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਏ ਨਾ ਕੀ। ਕਹਿੰਦੇ ਨੇ ਇਹ ਵਾਹਿਗੁਰੂ, ਸੰਸਾਰ ਵਿੱਚ ਜਿੰਨੇ ਕੁ ਤੁਸੀਂ ਜੀਵ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਦੇ ਖਾਣ ਪੀਣ ਦੀ ਸੁਰਤ ਇੱਕ ਆਪ ਜੀ ਨੂੰ ਹੀ ਹੈ ਬਸ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ, ਸਰਾਂ ਮੇਰਾਂ ਜਨਤਾਂ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਤਿਸ ਜੁਹਾਰੀ ਸਵਸਤ ਤਿਸ ਤਿਸ ਦੀ ਬਾਣਾ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਸ ਕਰਕੇ ਚਿੰਤਾ ਹੈ ਵਾਹਿਗੁਰੂ ਨੂੰ ਜਿਹਨੇ ਸ੍ਰਿਸ਼ਟੀ ਬਣਾਈ ਹੈ। ਹੇ ਵਾਹਿਗੁਰੂ ਜੀ, ਆਪਣੀ ਗਿਆਤ ਤੋਂ ਬਿਨਾਂ ਕੋਈ ਵੀ ਚੀਜ਼, ਕੋਈ ਵੀ ਜੀਵ ਪੈਦਾ ਨਹੀਂ ਕੀਤਾ, ਤੁਸੀਂ ਸਭ ਤੁਹਾਡੀ ਗਿਆਤ ਵਿੱਚ ਹੈ, ਸਾਰੇ ਜੀਵ ਤੁਹਾਡੀ ਦ੍ਰਿਸ਼ਟੀ ਗੋਚਰੇ ਨੇ, ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ, ਪਾਲਣਾ ਕਰ ਰਹੇ ਹੋ। ਹੁਣ ਸੰਸਾਰ ਵਿੱਚ ਜਿੰਨੇ ਕੁ ਜੀਵ ਨੇ ਸਾਰਿਆਂ ਨੂੰ ਇੱਕ ਪਰਮੇਸ਼ਰ ਦੀ ਗਿਆਤ ਹੈ, ਦੋਨੋਂ ਹੀ ਭਾਵ ਅਰਥ ਨੇ। ਉਹ ਪਰਮੇਸ਼ਰ ਨੂੰ ਸਾਡੀ ਗਿਆਤ ਹੈ, ਸਾਨੂੰ ਉਹਦੀ ਗਿਆਤ ਹੈ। ਜੇ ਬੱਚੇ ਨੂੰ ਵੀ ਪੁੱਛੋ ਤਾਂ ਉਹ ਵੀ ਉੱਚੀ ਉਂਗਲ ਕਰਕੇ ਕਹਿੰਦਾ ਉਹ ਰੱਬ ਹੈ। ਗਿਆਤ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਕੀਤਾ, ਹਰੇਕ ਨੂੰ ਉਹਦਾ ਪਤਾ ਤਾਂ ਹੈ, ਪਰ ਇਹ ਵੱਖਰੀ ਗੱਲ ਹੈ ਕਿ ਉਹਨੂੰ ਜਪਦੇ ਕਿ ਨਹੀਂ ਜਪਦੇ। ਪਰ ਸਤਿਗੁਰੂ ਕਹਿੰਦੇ ਹੁਣ ਜਿਹੀ ਜੀ ਸੁਰਤੀ ਹੈ ਬੰਦੇ ਦੀ ਉੱਧਰ ਨੂੰ ਚੱਲਦਾ ਉਹ। ਜਿਹੀ ਸੁਰਤ ਤੇਹਾ ਤਿੰਨ ਰਾਹ, ਹੇ ਵਾਹਿਗੁਰੂ ਜਿਹੋ ਜਿਹੀ ਜੀ ਤੁਸੀਂ ਕਿਸੇ ਨੂੰ ਸੁਰਤ ਦਿੰਦੇ ਹੋ, ਸੁਰਤ ਦਾ ਮਤਲਬ ਗਿਆਤ, ਜਿਹਾ ਜਿਹਾ ਗਿਆਨ ਦਿੰਦੇ ਹੋ, ਜਿਹੀ ਜੀ ਸੋਝੀ ਪਾਉਂਦੇ ਹੋ, ਉਹੋ ਜਿਹਾ ਉਹਨਾਂ ਜੀਵਾਂ ਨੂੰ ਰਾਹ ਰਸਤਾ ਪ੍ਰਾਪਤ ਹੁੰਦਾ। ਜਿਵੇਂ ਜਿਵੇਂ ਤੁਸੀਂ ਉਹਦੇ ਅੰਦਰ ਰੱਖ ਦਿੱਤਾ, ਕਿਸੇ ਦੀ ਬੁੱਧੀ ਘੱਟ ਹੈ, ਕਿਸੇ ਦੀ ਵੱਧ ਹੈ, ਕਿਸੇ ਦੀ ਮੰਦ ਬੁੱਧੀ ਹੈ, ਜਿਹਾ ਜਿਹਾ ਤੁਸੀਂ ਦਿਖਾ ਦਿੰਦੇ ਹੋ ਰਸਤਾ। ਲੇਖਾ ਇੱਕੋ ਆਵਹੋ ਜਾਹੋ, ਸਾਰਿਆਂ ਜੀਵਾਂ ਦੇ ਆਉਣ ਜਾਣ ਦਾ ਜਿਹੜਾ ਲੇਖਾ ਹੈ, ਹਿਸਾਬ ਹੈ, ਇਹ ਇੱਕ ਤੁਹਾਡੇ ਕੋਲ ਹੀ ਹੈ। ਕਾਹੇ ਜੀ ਕਰਹਿ ਚਤੁਰਾਹੀ, ਮਹਾਰਾਜ ਕਹਿੰਦੇ ਸੰਸਾਰੀ ਜੀਵ ਇਹ ਕਿਸ ਵਾਸਤੇ ਆਪਣੀਆਂ ਚਤੁਰਾਈਆਂ ਕਰਦੇ ਨੇ? ਜਿੰਨੇ ਵੀ ਸੰਸਾਰ ਦੇ ਜੀਵ ਨੇ ਬਹੁਤ ਚਲਾਕ ਬਣਦੇ ਨੇ, ਚਤੁਰਾਈਆਂ ਕਰਦੀਆਂ, ਇਉਂ ਚਾਹੀਦਾ ਕਿ ਜੋ ਕੁਝ ਅੱਗੇ ਹੋਇਆ ਉਹ ਠੀਕ ਨਹੀਂ ਹੋਇਆ। ਇਸ ਕਰਕੇ ਲੇਵੈ ਦੇਵੈ ਢਿੱਲ ਨਾ ਪਾਈ। ਹੇ ਵਾਹਿਗੁਰੂ ਜੀ, ਤੁਸੀਂ ਜੀਵਾਂ ਪਾਸੋਂ ਪਦਾਰਥ ਲੈਂਦਿਆਂ ਦਿੰਦਿਆਂ ਦੇਰ ਨਹੀਂ ਪਾਉਂਦੇ, ਦੇਰ ਨਹੀਂ ਲਾਉਂਦੇ, ਭਾਵ ਜਦੋਂ ਕਿਰਪਾ ਕਰਦੇ ਹੋ ਝੱਟ ਦਾਤਾਂ ਦੇ ਦਿੰਦੇ ਹੋ, ਜਦੋਂ ਵਾਪਸ ਲੈਣੀਆਂ ਨੇ ਉਦੋਂ ਵੀ ਦੇਰ ਨਹੀਂ ਲਾਉਂਦੇ। ਇਹ ਜਿਹੜਾ ਜੀਵ ਹੈ ਇਹ ਚਤਰਾਈ ਕਰਦਾ ਰਹਿੰਦਾ ਹਮੇਸ਼ਾ ਪਰਮਾਤਮਾ ਨਾਲ, ਆਹ ਰੱਬ ਨੇ ਠੀਕ ਨਹੀਂ ਕੀਤਾ, ਆਹ ਚੰਗਾ ਨਹੀਂ ਕੀਤਾ, ਆਹ ਐ ਨਹੀਂ ਹੋਇਆ। ਬੁੱਧੀ ਕਾਹਦੀ ਦੇਤੀ ਮਾੜੀ ਜਿਹੇ ਨੂੰ, ਇਹ ਤਾਂ ਰੱਬ ਨੂੰ ਹੀ ਗਲਤ ਕਹੀ ਜਾਂਦਾ। ਹੁਣ ਤਾਂ ਲੋਕ ਮਹਾਰਾਜ ਨੂੰ ਵੀ ਕਹੀ ਜਾਂਦੇ, ਮਹਾਰਾਜ ਵੀ ਗਲਤ ਨੇ। ਹੁਣ ਤਾਂ ਇਹ ਜੀ ਬੁੱਧੀ ਹੋ ਗਈ ਆ, ਬਹੁਤ ਕਲਯੁਗੀ ਪ੍ਰਭਾਵ ਕਰਕੇ ਕਾਲਖ ਦੀ ਭਰੀ ਹੋਈ ਬੁੱਧੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਚਤਰਾਈਆਂ ਹੀ ਜੀਵ ਕਰਦੇ ਮਰ ਗਏ। ਤੇਰੇ ਜੀ ਅਜੀਆਂ ਕਾ ਤੋਹੇ, ਹੇ ਵਾਹਿਗੁਰੂ, ਇਹ ਸਾਰੇ ਜੀਵ ਤੁਹਾਡੇ ਬਣਾਏ ਹੋਏ ਨੇ, ਤੁਸੀਂ ਇਹਨਾਂ ਜੀਵਾਂ ਦੇ ਮਾਲਕ ਹੋ। ਹੁਣ ਬੇਨਤੀ ਹੀ ਕਰੀਏ ਕਹਿੰਦੇ ਚਰਨਾਂ 'ਚ, ਕਿਤ ਕਹੋ ਸਾਹਿਬ ਆਵਹਿ ਰੋਹੇ। ਫਿਰ ਤੁਸੀਂ ਕਾਹਦੇ ਵਾਸਤੇ ਰੋਹੇ ਤੋਂ ਭਾਵ ਗੁੱਸੇ 'ਚ ਆਏ ਹੋ, ਰੋਹ ਵਿੱਚ ਆ ਗਏ ਹੋ, ਵੀ ਜਿਹੜਾ ਪਾਣੀ ਪੀ ਕੇ ਜੀਵ ਚੜ੍ਹਾਈ ਕਰੀ ਜਾਂਦੇ ਨੇ। ਜੇ ਤੂੰ ਸਾਹਿਬ ਆਵਹਿ ਰੋਹੇ, ਤੂੰ ਉਹਨਾਂ ਕਾ ਤੇਰੇ ਓਹੇ। ਹੇ ਸਾਹਿਬ, ਜੇ ਤੂੰ ਰੋਹੇ ਭਾਵ ਇਸ ਤਰ੍ਹਾਂ ਵੀਰ ਰਸ ਵਿੱਚ ਆ ਗਿਆ ਹੈ ਤਾਂ ਉਹ ਤੇਰੇ ਦਾਸ ਨੇ ਅਤੇ ਤੂੰ ਉਹਨਾਂ ਦਾ ਸਵਾਮੀ ਹੈ, ਮਾਲਕ ਹੈ। ਬੇਨਤੀ ਕਰਦੇ ਨੇ ਅਕਾਲ ਪੁਰਖ, ਪਰਖਣ ਦੇ ਮਾਰੇ ਵੀ ਕਈ ਵਾਰ ਐਸੇ ਕਰਮ ਕਰ ਦਿੰਦੇ ਨੇ ਕਿ ਸਾਡੇ ਜੀਵ ਕੀ ਕਹਿੰਦੇ ਨੇ, ਅੱਗਿਓਂ ਕੀ ਬੋਲਦੇ ਨੇ। ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ, ਤੂੰ ਨਦਰੇ ਅੰਦਰ ਤੋਲ ਹੈ ਤੋਲ। ਅਸੀਂ ਬੋਲ ਵਿਗਾੜ ਹਾਂ ਜੀ, ਐਵੇਂ ਬੋਲ ਕੇ ਵਿਗਾੜ ਹੀ ਲੈਂਦੇ ਹਾਂ ਗੱਲ ਕੇ। ਅਸੀਂ ਤੁਹਾਨੂੰ ਅਰਦਾਸ ਕੀਤੀ ਕਿ ਮੀਂਹ ਪਾ ਦਿਓ। ਅਸੀਂ ਤਮਾਮ ਪੁਰਸ਼ ਜਿਹੜੇ ਬੋਲ ਵਿਗਾੜ ਆ, ਬੋਲ ਕੇ ਕੰਮ ਨੂੰ ਵਿਗਾੜ ਲੈਂਦੇ ਹਾਂ। ਮਹਾਰਾਜ ਕਹਿੰਦੇ ਜਿੰਨਾ ਘੱਟ ਬੋਲੋ ਉਨਾ ਚੰਗਾ ਰਹਿੰਦਾ, ਕਿਉਂਕਿ ਬੋਲਦਿਆਂ ਬੋਲਦਿਆਂ ਕੋਈ ਗੱਲ ਮੂੰਹ ਚੋਂ ਨਿਕਲ ਜਾਂਦੀ ਹੈ ਤੇ ਫਿਰ ਉਸੇ ਗੱਲ ਨੂੰ ਸਾਰੀ ਦੁਨੀਆਂ ਫੜ ਲੈਂਦੀ ਹੈ। ਆਹ ਨਹੀਂ ਠੀਕ ਹੋਇਆ, ਇਸ ਤਰ੍ਹਾਂ ਨਹੀਂ ਠੀਕ ਸੀ, ਕਿਉਂਕਿ ਸੰਸਾਰ ਦੇ ਲੋਕ ਐਸੇ ਹੀ ਨੇ, ਉਹਨਾਂ ਨੇ ਗੁਣਾਂ ਨੂੰ ਗ੍ਰਹਿਣ ਨਹੀਂ ਕਰਨਾ ਹੁੰਦਾ, ਉਹਨਾਂ ਨੇ ਔਗਣ ਨੂੰ ਗ੍ਰਹਿਣ ਕਰਨਾ ਹੁੰਦਾ। ਹਜ਼ਾਰ ਗੱਲ ਚੰਗੀ ਦੱਸੀ, ਇੱਕ ਗੱਲ ਗਲਤ ਹੋ ਗਈ, ਬਸ ਉਸੇ ਗੱਲ ਦੀ ਮਗਰ ਪੈ ਜਾਣਾ। ਇਹਨੂੰ ਕਹਿੰਦੇ ਨੇ ਜੀਵ, ਜਿਹੜਾ ਆਪਣੀ ਬੁੱਧੀ 'ਤੇ ਮਾਣ ਕਰਦਾ। ਤੂੰ ਨਦਰੀ ਅੰਦਰ ਤੋਲ ਹੈ ਤੋਲ, ਨਦਰੀ ਪਰਮਾਤਮਾ, ਹੇ ਵਾਹਿਗੁਰੂ ਪਰਮਾਤਮਾ ਦੇਵ, ਤੂੰ ਆਪਣੀ ਨਿਗਾਹ ਦੇ ਅੰਦਰ ਸਾਰਿਆਂ ਜੀਵਾਂ ਦੇ ਖਾਣ ਪੀਣ ਰੂਪ ਵਿਚਾਰ ਨੂੰ ਤੋਲਦਾ, ਵਿਚਾਰਦਾ, ਉਹਦੇ ਕਰਮਾਂ ਨੂੰ ਵਿਚਾਰਦਾ, ਕਿਉਂਕਿ ਸਰਬ ਵਿਆਪਕ ਹੋਣ ਕਰਕੇ ਉਹਨਾਂ ਨੂੰ ਕੋਈ ਔਖਾ ਨਹੀਂ ਗਾ। ਜੇ ਇੱਕ ਥਾਂ ਹੀ ਹੋਣ ਤਾਂ ਔਖਾ ਹੋ ਜਾਂਦਾ। ਪਰਮੇਸ਼ਰ ਸਰਬ ਵਿਆਪਕ ਪਰਿਪੂਰਨ ਨੇ, ਇਸ ਕਰਕੇ ਉਹਨਾਂ ਲਈ ਕੋਈ ਵੀ ਗੱਲ ਕਰਨੀ ਔਖੀ ਨਹੀਂ, ਹਰੇਕ ਜੀਵ ਦੀ ਸੰਭਾਲ ਕਰਦੇ ਨੇ। ਜਹ ਕਰਨੀ ਤਹਿ ਪੂਰੀ ਮਤ, ਕਰਨੀ ਬਾਝੋਂ ਕੱਟੇ ਘੱਟ। ਹੁਣ ਮਹਾਰਾਜ ਕਹਿੰਦੇ ਨੇ ਜਿੱਥੋਂ ਇਹ ਜਿਹੜੀ ਮਤ ਸਾਡੀ ਘੱਟ ਜਾਂਦੀ ਹੈ, ਉਹ ਇਸ ਕਰਕੇ ਘੱਟਦੀ ਕਿ ਬੰਦੇ ਦੀ ਭਗਤੀ ਨਹੀਂ ਹੁੰਦੀ। ਭਗਤੀ ਕਰਕੇ ਬੁੱਧੀ 'ਚ ਵਾਧਾ ਹੁੰਦਾ। ਜਿਵੇਂ ਜੇ ਬੰਦਾ ਕਦੇ ਸਕੂਲ ਨਾ ਜਾਵੇ, ਕਾਲਜ ਨਾ ਜਾਵੇ, ਪੜ੍ਹਾਈ ਨਹੀਂ ਕੀਤੀ, ਬੁੱਧੀ ਤਾਂ ਉਹਨੂੰ ਦਿੱਤੀ ਸੀ ਪਰ ਉਹ ਪੜ੍ਹਿਆ ਨਹੀਂ, ਅਤੇ ਫਿਰ ਪੜ੍ਹਨ ਨਾ ਕਰਕੇ ਉਹਦੀ ਮੱਤ ਉਨੀ ਕੀ ਹੁੰਦੀ, ਵਿਚਾਰੇ ਨੂੰ ਗਿਣਤੀ ਨਹੀਂ ਆਉਂਦੀ, ਕੁਛ ਬੋਲਣਾ ਨਹੀਂ ਆਉਂਦਾ। ਬੁੱਧੀ ਤਾਂ ਦਿੱਤੀ ਸੀ ਪਰਮਾਤਮਾ ਨੇ। ਹੁਣ ਸੰਸਾਰੀ ਵਿੱਦਿਆ ਪੜ੍ਹ ਕੇ ਜਦੋਂ ਅੱਖਰ ਜਾਣਦਾ ਚੰਗੇ ਭਲੇ, ਫਿਰ ਬਾਣੀ ਨਹੀਂ ਪੜ੍ਹਦਾ। ਦੁਨਿਆਵੀ ਵਿੱਦਿਆ ਪੜ੍ਹਨੇ ਕਰਕੇ ਤਾਂ ਗਿਆਨ ਹੋ ਗਿਆ ਸੰਸਾਰੀ, ਪਰ ਜਿਹੜਾ ਸੀ ਰੱਬੀ ਗਿਆਨ ਉਹ ਬਾਣੀ ਨਾਲ ਹੋਣਾ ਸੀ। ਇਹਨੇ ਕੀ ਕੀਤਾ, ਦੁਨਿਆਵੀ ਪੜ੍ਹਾਈ ਪੜ੍ਹ ਕੇ ਹੀ ਰੱਬ ਬਣ ਗਿਆ। ਅਗਾਂਹ ਦੀ ਗੱਲ ਨਾ ਕੀਤੀ, ਕੋਈ ਭਗਤੀ, ਕੋਈ ਨਾਮ ਜਪਣ ਦੀ ਗੱਲ, ਇਹ ਸਭ ਛੱਡ ਦਿੱਤੀਆਂ। ਹੁਣ ਬੁੱਧੀ ਦੇ ਮਾਣ ਕਰਕੇ ਹੀ ਜੀਵ ਥੱਲੇ ਡਿੱਗਦਾ। ਫਿਰ ਇਹ ਵੀ ਹੈ ਕਿ ਜੋ ਸਤਿਗੁਰੂ ਕਹਿਣ ਉਹ ਮੰਨ ਲੈਣਾ ਚਾਹੀਦਾ ਝੱਟ ਹੀ। ਫਿਰ ਜਿਹੜਾ ਹੁੰਦਾ ਬੁੱਧੀ ਕਰਕੇ ਜ਼ਿਆਦਾ ਪੜ੍ਹਾਈ ਕਰ ਗਿਆ, ਜ਼ਿਆਦਾ ਉੱਚੀ ਬੁੱਧੀ ਹੋ ਗਈ, ਉਹ ਇੱਕ ਵੱਖਰੇ ਹੀ ਕਿਸਮ ਦੇ ਰਸਤੇ ਤੇ ਨਿਕਲ ਜਾਂਦਾ, ਜਿੱਥੇ ਉਹ ਸਾਰੀਆਂ ਗੱਲਾਂ ਦਾ ਖੰਡਨ ਹੀ ਕਰਦਾ ਤੁਰਿਆ ਜਾਂਦਾ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ। ਜੇ ਉਹਨੂੰ ਬਿਠਾ ਕੇ ਪੁੱਛੀਏ ਫਿਰ ਠੀਕ ਕੀ ਹੈ, ਉਹ ਕਹਿੰਦਾ ਵੈਸੇ ਤਾਂ ਠੀਕ ਕੁਛ ਨਹੀਂ, ਮੇਰੀ ਬੁੱਧੀ ਹੀ ਠੀਕ ਹੈ, ਵੈਸੇ ਮੈਂ ਹੀ ਹਾਂ ਬਸ ਸਿਆਣਾ, ਹੋਰ ਤਾਂ ਕੋਈ ਸਿਆਣਾ ਹੈ ਹੀ ਨਹੀਂ ਦੁਨੀਆਂ 'ਚ, ਜੇ ਲੋਕ ਮੈਨੂੰ ਹੀ ਰੱਬ ਮੰਨ ਲੈਣ ਤਾਂ ਚੰਗਾ। ਉਹੀ ਕਹਿੰਦਾ ਮੈਂ ਹੀ ਅਸਲੀ ਗੁਰੂ ਹਾਂ, ਮੈਂ ਹੀ ਰੱਬ ਹਾਂ, ਬਸ ਇਸ ਤੋਂ ਉੱਤੇ ਕੋਈ ਸਿਆਣਪ ਨਹੀਂ ਹੋਣੀ ਜਿੰਨੀ ਮੇਰੀ ਸਿਆਣਪ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਹ ਕਰਨੀ ਤਹਿ ਪੂਰੀ ਮਤ, ਜਿਸ ਜਗ੍ਹਾ ਵਾਹਿਗੁਰੂ ਦੇ ਭਾਣੇ ਮੰਨਣ ਰੂਪੀ ਕਰਨੀ ਹੈ, ਉਸ ਜਗ੍ਹਾ 'ਤੇ ਪੂਰਨ ਮਤੀ ਦੀ ਪ੍ਰਾਪਤੀ ਕਰਨੀ, ਨਾਮ ਭਗਤੀ ਦਾ ਵੀ ਹੈ, ਜਿੱਥੇ ਭਗਤੀ ਹੈ। ਹੁਣ ਜੇ ਭਗਤੀ ਕਰੂਗਾ ਤਾਂ ਭਾਣਾ ਮੰਨੂਗਾ, ਭਗਤੀ ਨਾਲ ਹੀ ਸਾਰੇ ਸ਼ੁਭ ਗੁਣ ਆਉਂਦੇ ਨੇ, ਕਰਨੀ ਵੱਜੋ ਘੱਟੇ ਘੱਟ। ਭਾਣੇ ਦੇ ਮੰਨਣ ਰੂਪ ਸ੍ਰੇਸ਼ਟ ਕਰਨੀ ਤੋਂ ਬਿਨਾਂ, ਭਗਤੀ ਰੂਪ ਕਰਨੀ ਤੋਂ ਬਿਨਾਂ ਘਾਟਾ ਹੀ ਘਾਟਾ, ਅੰਤਕਰਨ ਵਿੱਚ ਘਾਟਾ ਹੀ ਪੈ ਜਾਂਦਾ ਜੀਵ ਨੂੰ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਗਿਆਨੀ ਕੈਸਾ ਹੋਏ, ਗਿਆਨੀ ਦੇ ਲੱਛਣ ਦੱਸੋ, ਗਿਆਨਵਾਨ ਕਿਸ ਤਰ੍ਹਾਂ ਦਾ ਹੁੰਦਾ, ਅਸਲ ਗਿਆਨ ਕੀ ਹੈ। ਇੱਕ ਹੁੰਦਾ ਕਿਤਾਬਾਂ ਪੜ੍ਹ ਕੇ ਗਿਆਨ ਹੋਣਾ, ਉਹ ਗਿਆਨ ਤਾਂ ਉਧਾਰਾ ਲਿਆ ਹੁੰਦਾ, ਜਿਵੇਂ ਕਿਤਾਬ ਨਾਲ ਤਾਂ ਆਪਾਂ ਗਿਆਨ ਉਧਾਰਾ ਲੈਂਦੇ ਕਿਸੇ ਤੋਂ, ਆਪਣੀ ਉਹ 'ਚ ਬੁੱਧੀ ਨਹੀਂ ਵਰਤੀ, ਸਿਰਫ ਇੱਕ ਗੱਲ ਲਿਖੀ ਹੋਈ ਸੀ ਉਹ ਪੜ੍ਹ ਲਈ, ਪੜ੍ਹ ਕੇ ਅੱਗੇ ਸੁਣਾ ਤੀ, ਆਪਣਾ ਦਿਮਾਗ ਸੇਫ ਹੀ ਰੱਖਿਆ ਹੋਇਆ, ਆਪ ਤਾਂ ਸੋਚਿਆ ਹੀ ਨਹੀਂ ਵੀ ਇਹ ਗੱਲ ਠੀਕ ਹੈ ਕਿ ਗਲਤ ਹੈ। ਇਹ ਜੀ ਉਹ ਬੜੇ ਵੱਡੇ ਵਿਦਵਾਨ ਨੇ ਲਿਖੀ ਸੀ ਤਾਂ ਸੁਣਾਈ, ਆਪਣੀ ਬੁੱਧੀ ਤਾਂ ਵਰਤ ਲੈਂਦਾ, ਆਪਣੀ ਕਮਾਈ ਨਹੀਂ, ਆਪਣੀ ਕੋਈ ਭਗਤੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗਿਆਨੀ ਕੈਸਾ ਹੁੰਦਾ, ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਪ੍ਰਸਾਦ ਕਰੇ ਵਿਚਾਰ, ਇੱਕ ਪੰਕਤੀ ਹਲੇ ਛੱਡੀ ਆਪਾਂ, ਉਹ ਬਾਅਦ 'ਚ ਉਹਦੇ ਅਰਥ ਕਰਦੇ ਹਾਂ। ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰੇ ਨਾਮ ਦਾ ਵਿਚਾਰ ਕਰਦਾ ਨਾ, ਹੁਣ ਉਹ ਪੰਕਤੀ ਆਈ ਆਪ ਪਛਾਣੈ ਬੂਝੈ ਸੋਏ, ਉਹ ਆਪਣੇ ਜਿਹੜਾ ਅਸਲੀ ਸਰੂਪ, ਆਪਣਾ ਸਵੈ ਸਰੂਪ ਨੂੰ ਪਛਾਣ ਕੇ ਆਪਣੀ ਆਤਮਾ ਨੂੰ ਬ੍ਰਹਮ ਨਾਲ ਅਭੇਦ ਰੂਪ ਸਮਝਦਾ। ਬੁੱਧੀ ਨਾਲ ਇੰਨਾ ਕਾਮਯਾਬ ਨਹੀਂ ਹੁੰਦਾ, ਰਾਵਣ ਹਰਨਾਕਸ਼ ਹੋਣੀ ਇਹ ਬੁੱਧੀਮਾਨ ਹੀ ਸੀ ਜ਼ਿਆਦਾ, ਇਸੇ ਕਰਕੇ ਰੱਬ ਨੂੰ ਮਾਰਨੇ ਪਏ। ਬਹੁਤੇ ਜ਼ਿਆਦਾ ਬੁੱਧੀਮਾਨ ਹੋ ਜਾਣ, ਜੋ ਦੁਨੀਆਂ ਅੰਦਰ ਬੁੱਧੀ ਦਾ ਵਾਧਾ ਹੋ ਜਾਵੇ ਅਤੇ ਆਤਮਕ ਵਿਚਾਰਾਂ ਘੱਟ ਜਾਣ, ਉਦੋਂ ਦੁਨੀਆਂ ਨੂੰ ਸਮਾਪਤ ਕਰਨਾ ਪੈਂਦਾ, ਫਿਰ ਹੋਰ ਦੁਨੀਆਂ ਰਚ ਦਿੰਦੇ ਨੇ। ਕਹਿੰਦੇ ਇਹ ਤਾਂ ਜ਼ਿਆਦਾ ਹੀ ਬੁੱਧੀ ਦੇ ਕੀੜੇ ਹੋ ਗਏ, ਵਿੱਦਿਆ ਦੇ ਕੀੜੇ ਬਣ ਗਏ, ਤਾਂ ਇਹ ਤਾਂ ਆਪਣੇ ਆਪ 'ਤੇ ਹੀ ਮਾਣ ਕਰਨ ਲੱਗ ਪਏ। ਮਹਾਰਾਜ ਕਹਿੰਦੇ ਆਪਣੇ ਸਰੂਪ ਨੂੰ ਜਿਹੜਾ ਬੰਦਾ ਪਛਾਣ ਲੈਂਦਾ, ਸੋ ਗਿਆਨੀ ਦਰਗਹਿ ਪ੍ਰਵਾਨ, ਉਹ ਅਸਲ ਬ੍ਰਹਮ ਗਿਆਨੀ ਸਤਸੰਗਤ ਰੂਪ ਦਰਗਾਹ ਦੇ ਵਿੱਚ ਜਾਂ ਪਰਲੋਕ ਰੂਪ ਦਰਗਾਹ ਦੇ ਵਿੱਚ ਪ੍ਰਮਾਣਨੀਕ ਹੁੰਦਾ, ਕਿਉਂਕਿ ਵਾਹਿਗੁਰੂ ਦਾ ਸੱਚਖੰਡ ਵਸਿਆ ਨਿਰੰਕਾਰ, ਇੱਕ ਤਾਂ ਸੱਚਖੰਡ ਵਿੱਚ ਵਾਸਾ ਦੱਸਦੇ ਨੇ, ਦੂਸਰਾ ਵਾਸਾ ਇੱਥੇ ਸਤਸੰਗਤ ਵਿੱਚ ਦੱਸਦੇ ਨੇ, ਧਰਤੀ ਉੱਤੇ ਸੱਚਖੰਡ ਸਾਧ ਸੰਗਤ, ਇੱਕ ਵਾਸਾ ਭਗਤਾਂ ਦੇ ਹਿਰਦੇ 'ਚ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਣੇ ਅੰਦਰ ਰਹਿ ਕੇ ਭਗਤੀ ਦੀ ਕਰਨੀ ਨਹੀਂ ਕਰੀਏ, ਭਗਤੀ ਕਰਦੇ ਹੋਏ ਭਾਣੇ ਦੀ ਕਰਨੀ ਨੂੰ ਜ਼ਰੂਰ ਕਰੀਏ। ਭਾਣੇ ਕਾ ਰਸ ਵਿਰਲੇ ਆਇਆ, ਭਾਣਾ ਕਿਸੇ ਮਨਾਏ ਦਾ। ਮਹਾਰਾਜ ਕਹਿੰਦੇ ਜਿਹੜਾ ਭਾਣਾ ਮੰਨਣਾ ਹੈ, ਥੋੜ੍ਹਾ ਜਿਹਾ ਦੁੱਖ ਤਕਲੀਫ ਝੱਲਣਾ ਚਾਹੀਦਾ। ਫਿਰ ਜਦੋਂ ਗੁਰਾਂ ਨੇ ਭਾਣੇ ਵਾਲੇ ਲੈਸਨ ਦੇਣੇ ਸ਼ੁਰੂ ਕੀਤੇ, ਫਿਰ ਸਿੰਘਾਂ ਨੇ ਕਮਾਲ ਕਰਤੀ, ਬਾਬਾ ਦੀਪ ਸਿਉਣਾ ਨੇ, ਭਾਈ ਮਨੀ ਸਿਉ ਨੇ ਭਾਣਾ ਮੰਨ ਕੇ ਬੰਦ ਬੰਦ ਕਟਵਾਇਆ। ਇੰਨੀ ਸ਼ਕਤੀ ਦੇ ਮਾਲਕ ਭਾਵੇਂ ਸ੍ਰਿਸ਼ਟੀ ਗਰਕ ਕਰ ਦਿੰਦੇ, ਪਰ ਫਿਰ ਭਾਣਾ ਮੰਨਣਾ ਸਿਖਾਉਣਾ ਸੀ ਉਹਨਾਂ ਨੇ, ਪੰਜਵੇਂ ਪਾਤਸ਼ਾਹ ਨੇ ਭਾਣਾ ਮੰਨਣਾ ਸਿਖਾਇਆ। ਬਈ ਜੇ ਨਿਰੰਕਾਰ ਨੂੰ ਭਾਉਂਦਾ ਹੈ ਬੰਦ ਬੰਦ ਕਟਾਉਣਾ, ਤਾਂ ਮੈਂ ਕਿਉਂ ਮਨਾ ਕਰਾਂ, ਮੈਂ ਤਾਂ ਉਹਨਾਂ ਦੀ ਖੁਸ਼ੀ ਲੈਣੀ ਹੈ। ਕਈ ਵਾਰ ਨਿਰੰਕਾਰ ਨੂੰ ਭਾਉਂਦਾ ਕਿ ਇਹਨੂੰ ਰੋਟੀ ਨਹੀਂ ਦੇਣੀ, ਇਹਨੂੰ ਆਹ ਦੁੱਖ ਦੇਣਾ, ਦੇਖਦੇ ਨੇ ਮੇਰੇ ਉਲਟ ਕਦੋਂ ਕੁ ਬੋਲਣ ਲੱਗੂਗਾ, ਹੁਣ ਇਹ ਉਹ ਇਹ ਪਰਖਦੇ ਹੁੰਦੇ ਮੈਨੂੰ ਕਦੋਂ ਕੁ ਮਾੜਾ ਕਹੂਗਾ, ਵੀ ਇੰਨੀਆਂ ਮੈਂ ਇਹਨੂੰ ਚੀਜ਼ਾਂ ਦਿੱਤੀਆਂ ਨੇ, ਜੇ ਇੱਕ ਦੁੱਖ ਦੇ ਤਾ ਫਿਰ ਉਹਦੇ ਕਰਕੇ ਮੈਨੂੰ ਬੁਰਾ ਕਹਿਣ ਲੱਗ ਪਿਆ। ਹੁਣ ਦਸ ਵਸਤੂ ਲੈ ਪਾਤਸ਼ਾਹ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰਲੇ ਤਾਂ ਮੂੜਾ ਕਹੋ ਕਹਾਂ ਕਰੇ ਜਿਸ ਠਾਕਰ ਸਿਉ ਨਾ ਹੀ ਚਾਰਾ ਤਾਂ ਕਹੋ ਕੀਜਾ ਸਦ ਨਮਸਕਾਰਾ।